ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਿਣਜੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨ ਤਹ ਸੁਮਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਸਾਹਿਬ ਜੀ ਦੇ ਮਹਾਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਨਿਤਨੇਮ ਦੀਆਂ ਬਾਣੀਆਂ, ਆਸਾ ਵਿਵਾਰ ਜੀ ਦੇ ਕੀਰਤਨ, ਉਪਰੰਤ ਰੋਜ਼ਾਨਾ ਦੇ ਨੇਮ ਅਨੁਸਾਰ ਗੁਰੂ ਪਾਤਸ਼ਾਹ ਵੱਲੋਂ ਅੱਜ ਬਖਸ਼ਿਸ਼ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਆਖਿਆ ਪ੍ਰਾਰੰਭ ਹੋ ਰਹੀ ਹੈ। ਅੱਜ ਦੇ ਪਵਿੱਤਰ ਫੁਰਮਾਨ ਸੂਹੀ ਰਾਗ ਵਿੱਚ ਸ਼ੰਤ ਦੇ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ਬਦ ਆਏ ਨੇ। ਗੁਰੂ ਮਹਾਰਾਜ ਪਾਤਸ਼ਾਹ ਕਈ ਪਵਿੱਤਰ ਬਚਨ ਜਗਿਆਸੂ ਦੇ ਮੁਖ ਦੇ ਦੁਆਰਾ ਬੇਨਤੀਆਂ ਦੇ ਰੂਪ ਵਿੱਚ ਉਚਾਰਦੇ ਨੇ। ਕਈ ਮਹਾਨ ਉਪਦੇਸ਼ ਗੁਰੂ ਸਰੂਪ ਮਹਾਰਾਜ ਪਾਤਸ਼ਾਹ ਜੀ ਸੇਵਕ ਨੂੰ ਉਹਨਾਂ ਸਵਾਲਾਂ ਦੇ ਜਵਾਬ ਉਪਦੇਸ਼ ਵਜੋਂ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਭਾਗ ਲਾਉਂਦੇ ਸਨ, ਤੋ ਬੇਅੰਤ ਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਘਰ ਦੀ ਕਾਰ ਸੇਵਾ ਕਰਿਆ ਕਰਦੀਆਂ ਸਨ। ਜਿਸ ਵੀ ਗੁਰੂ ਕੇ ਸੇਵਕ ਨੇ ਮਹਾਰਾਜ ਸਾਹਿਬ ਜੀ ਦੀ ਦ੍ਰਿਸ਼ਟੀ ਪੈਣਾ, ਤੋ ਮਹਾਰਾਜ ਸਾਹਿਬ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਸ ਦੀ ਮਾਨਸਿਕਤਾ, ਉਸ ਸੇਵਕ ਦੀ ਅੰਦਰਲੀ ਅਵਸਥਾ ਮਹਾਰਾਜ ਪਾਤਸ਼ਾਹ ਨੂੰ ਅਨੁਭਵ ਹੋ ਜਾਂਦੀ ਸੀ, ਔਰ ਉਸ ਸੇਵਕ ਦੇ ਹਿਰਦੇ ਦੀ ਵੇਦਨਾ, ਹਿਰਦੇ ਦੀ ਬੇਨਤੀ, ਜੋ ਸਿੱਖ ਬੇਸ਼ੱਕ ਕਰ ਨਹੀਂ ਰਿਹਾ ਪਰ ਉਹਦੇ ਹਿਰਦੇ ਵਿੱਚੋਂ ਉਹ ਬੇਨਤੀ ਉਤਪੰਨ ਹੋ ਰਹੀ ਹੈ, ਮਹਾਰਾਜ ਉਸ ਵੇਦਨਾ ਨੂੰ, ਉਸ ਸੇਵਕ ਦੇ ਹਿਰਦੇ ਦੇ ਸੰਕਲਪ ਨੂੰ ਅਨੁਭਵ ਕਰਕੇ ਮਹਾਰਾਜ ਪਾਤਸ਼ਾਹ ਜੀ ਤਦੋਂ ਹੀ ਤੁਰੰਤ ਹੀ ਪਹਿਲਾਂ ਉਸ ਸੇਵਕ ਦੀ ਬੇਨਤੀ, ਬਾਅਦ ਵਿੱਚ ਉਸਨੂੰ ਉਪਦੇਸ਼, ਉਹ ਸੁਮੇਲ ਬਣਾ ਕੇ ਮਹਾਰਾਜ ਸ਼ਬਦ ਉਚਾਰ ਦਿਆ ਕਰਦੇ ਸਨ। ਗੁਰੂ ਮਹਾਰਾਜ ਪਾਤਸ਼ਾਹ ਜੀ ਅੰਦਰੋਂ ਆਨੰਦ ਦਾ ਸਾਗਰ ਸਨ, ਅੰਦਰੋਂ ਸੁਖਾਂ ਦਾ ਸਮੁੰਦਰ ਸਨ। ਮਹਾਰਾਜ ਪਾਤਸ਼ਾਹ ਜੀ ਜਦ ਵੀ ਸੰਕਲਪ ਕਰਦੇ ਸੀ ਤੁਰੰਤ ਹੀ ਇਤਨੇ ਪਿਆਰੇ ਸ਼ਬਦ ਜੋ ਕਿ ਰਾਗ ਦੇ ਵਿੱਚ ਬਿਲਕੁਲ ਉਹਨਾਂ ਸਰਗਮਾਂ ਦੇ ਸਹਿਤ ਤਾਲ ਦੇ ਵਿੱਚ ਬਿਲਕੁਲ ਉਤਨੇ ਘਰ ਉਤਨੇ ਸੁਰ ਤਾਲ ਦੇ ਵਿੱਚ ਸੁੰਦਰ ਤਰੀਕੇ ਦੀਆਂ ਬੰਦਿਸ਼ਾਂ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਤੁਰੰਤ ਉਚਾਰ ਦਿਆ ਕਰਦੇ ਸਨ। ਜਿਸ ਤਰ੍ਹਾਂ ਸੰਸਾਰ ਦੇ ਲੋਕ ਜੋ ਕੋਈ ਰਚਨਾ ਰਚਣੀ ਹੋਵੇ ਕਾਗਜ਼ ਪੈਨਸਲ ਲੈ ਕੇ ਇਕਾਂਤ ਵਿੱਚ ਬੈਠ ਕੇ ਲੰਬਾ ਸਮਾਂ ਸੋਚਦੇ ਨੇ, ਤੋ ਕੁਝ ਲਾਈਨਾਂ ਬਣਾ ਕੇ ਅਗਲੀਆਂ ਲਾਈਨਾਂ ਬਣਾਉਣ ਦੇ ਵਾਸਤੇ ਲੰਬਾ ਸਮਾਂ ਸੋਚਦੇ ਰਹਿੰਦੇ ਨੇ। ਸਤਿਗੁਰੂ ਜੀ ਇਸ ਤਰ੍ਹਾਂ ਬਾਣੀ ਨਹੀਂ ਸਨ ਉਚਾਰਿਆ ਕਰਦੇ। ਪਾਤਸ਼ਾਹ ਦੇ ਅੰਦਰ ਵਿਸ਼ਾਲ ਸਾਗਰ ਭਰਿਆ ਪਿਆ ਸੀ। ਮਹਾਰਾਜ ਸਹਿਜ ਸੁਭਾਏ ਹੀ ਗੁਰੂ ਪਾਤਸ਼ਾਹ ਜੀ ਸੰਪੂਰਨ ਹੀ ਸ਼ਬਦ ਉਚਾਰ ਦਿਆ ਕਰਦੇ ਸਨ। ਤੋ ਐਸੇ ਹੀ ਇੱਕ ਸੇਵਕ ਦੇ ਹਿਰਦੇ ਦੀ ਅਵਸਥਾ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਜਾਣ ਕੇ ਬੁੱਝ ਕੇ ਤੋ ਉਸ ਸੇਵਕ ਦੇ ਹਿਰਦੇ ਦੀ ਅਵਸਥਾ ਦਾ ਵਰਣਨ ਇਸ ਪਵਿੱਤਰ ਸ਼ੰਤ ਦੇ ਵਿੱਚ ਕੀਤਾ ਹੋਇਆ ਹੈ, ਜਿਸ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਪਰਮਾਤਮਾ ਨੇ ਤਾਂ ਮੇਰੇ 'ਤੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ, ਮੈਂ ਤਾਂ ਉਸ ਪਰਮਾਤਮਾ ਦੀਆਂ ਬਖਸ਼ਿਸ਼ਾਂ ਦਾ ਕੋਈ ਸ਼ੁਕਰਾਨਾ ਵੀ ਨਹੀਂ ਕਰ ਸਕਿਆ। ਜਿਸ ਸੇਵਕ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਨਿਰੰਕਾਰ ਤਾਂ ਗੁਣਾਂ ਦਾ ਸਮੁੰਦਰ ਹੈ, ਮੈਨੂੰ ਮੇਰੇ ਜਨਮ ਤੋਂ ਪਹਿਲਾਂ ਤੋਂ ਉਹ ਪਾਲ ਰਿਹਾ ਹੈ, ਹੁਣ ਵੀ ਮੇਰੀ ਪਰਵਰਿਸ਼ ਕਰ ਰਿਹਾ ਹੈ, ਪਰ ਹੁਣ ਅਗਾਂਹ ਵਾਸਤੇ ਵੀ ਉਹ ਦਾਤਾਂ ਦੇ ਭੰਡਾਰ ਲੈ ਕੇ ਖੜਾ ਹੈ, ਪਰ ਮੈਂ ਉਸ ਦੀ ਸਾਰ ਹੀ ਨਹੀਂ ਜਾਣੀ। ਜਿਸ ਸੇਵਕ ਦੇ ਮਨ ਅੰਦਰ ਅਹਿਸਾਸ ਪੈਦਾ ਹੋ ਗਿਆ ਹੈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੇ ਐਸੇ ਜਗਿਆਸੂ ਦੀ ਅਵਸਥਾ ਨੂੰ ਇਸ ਪਵਿੱਤਰ ਸ਼ਬਦ ਦੇ ਵਿੱਚ ਸ਼ੰਤ ਰੂਪ ਦੇ ਵਿੱਚ ਦਰਜ ਕੀਤਾ ਹੈ। ਇਕਾਗਰਤਾ ਬਖਸ਼ਦਿਆਂ ਹੋਇਆਂ ਇੱਕ ਵਾਰ ਸਾਰੇ ਪ੍ਰੇਮ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਂਦਿਆਂ ਹੋਇਆਂ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੂਹੀ ਛੰਤ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਛੰਤ, ਤੀਸਰੇ ਘਰ ਤਾਲ ਸੁਰ ਦੇ ਮੁਤਾਬਕ, ਔਰ ਸਤਿਗੁਰੂ ਜੀ ਮੰਗਲਾਚਰਨ ਕਰਦੇ ਹੋਏ ਇੱਕ ਅਕਾਲ ਪੁਰਖ ਉਹ ਅੰਕਾਰ ਸਭਨਾਂ ਨੂੰ ਪਰਵਿਸ਼ ਕਰਨ ਵਾਲਾ, ਪੈਦਾ ਕਰਕੇ ਪਾਲਣਾ ਕਰਨ ਵਾਲਾ, ਸੰਘਾਰ ਕਰਨ ਵਾਲਾ, ਸਾਰੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਸਤਿਗੁਰ ਪ੍ਰਸਾਦ ਸੱਚੇ ਸਤਿਗੁਰਾਂ ਦੇ ਪ੍ਰਸਾਦ ਰਹਿਮਤ ਦੇ ਨਾਲ ਪ੍ਰਾਪਤ ਹੋਣ ਵਾਲਾ। ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਘਣ ਚੇਰੀ ਰਾਮ। ਐ ਮਾਲਕ ਜੀ, ਤੂੰ ਤਾਂ ਰਤਨਾਂ ਦਾ ਭਰਿਆ ਹੋਇਆ, ਸ਼ੁਭ ਗੁਣਾਂ ਦਾ ਭਰਿਆ ਹੋਇਆ ਇੱਕ ਮਹਾਨ ਸਮੁੰਦਰ ਦੀ ਤਰ੍ਹਾਂ ਠਾਕੁਰ ਮਾਲਕ ਹੈ। ਹੇ ਮੇਰੇ ਮਾਲਕ ਜੀ, ਮੈਂ ਜੇਹੀ ਮੇਰੇ ਵਰਗੇ ਘਣ ਬਹੁਤ ਜ਼ਿਆਦੇ ਚੇਰੀ ਰਾਮ, ਚੇਰੀ ਸੇਵਕ ਦਾ ਨਾਮ ਹੈ, ਮੇਰੇ ਵਰਗੇ ਸੇਵਕ ਤਾਂ ਹੇ ਬੇ ਪਾਤਸ਼ਾਹ ਤੇਰੇ ਦਰ ਦੇ ਉੱਪਰ ਅਨੰਤ ਹੀ ਹਨ, ਬੇਅੰਤ ਹੀ ਹਨ। ਦੁਰਗਾ ਕੋਟ ਜਾ ਕੇ ਮਰਦਨ ਕਰ ਹੈ, ਸਭ ਕਰੋੜਾਂ ਦੀ ਗਿਣਤੀ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਮੇਰੇ ਵਰਗੇ ਸੇਵਕ ਅਨੰਤ ਨੇ, ਪਰ ਹੇ ਪਾਤਸ਼ਾਹ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ ਰਾਮ। ਤੂੰ ਸਾਗਰ ਹੈ, ਰਤਨਾਗਰੋ ਰਤਨਾਂ ਦੇ ਨਾਲ ਭਰਿਆ ਹੋਇਆ, ਹਾਂ ਸਾਰ ਨਾ ਜਾਣਾ ਤੇਰੀ ਰਾਮ। ਹੇ ਰਮੇ ਹੋਏ ਪਰਮਾਤਮਾ, ਮੈਂ ਤੇਰੀ ਕੋਈ ਖਬਰ ਸਾਰੀ ਨਹੀਂ ਰੱਖ ਰਿਹਾ, ਤੈਨੂੰ ਮਾਨਸਿਕਤਾ ਵਿੱਚ ਚੇਤੇ ਹੀ ਨਹੀਂ ਰੱਖ ਰਿਹਾ, ਇਹ ਮੈਂ ਕਿਤਨਾ ਵੱਡਾ ਗੁਨਾਹ ਕਰੀ ਜਾ ਰਿਹਾ ਹਾਂ। ਪਾਤਸ਼ਾਹ ਗੁਰਬਾਣੀ ਵਿੱਚ ਇੱਕ ਜਗ੍ਹਾ ਫਰਮਾਉਂਦੇ ਨੇ, ਐਸਾ ਸੇਵਕ ਜਿਸ ਨੂੰ ਅਹਿਸਾਸ ਹੋ ਗਿਆ ਉਹ ਫਿਰ ਆਪਣੇ ਦੋਸ਼ਾਂ ਨੂੰ ਦੇਖ ਕੇ ਕਹਿੰਦਾ, ਮੰਝ ਕੁਚੱਜੀ ਅੰਮਾਵਨ ਡੋਸੜੇ ਹਾਂ ਕਿਉਂ ਸਹੁ ਰਾਵਣ ਜਾਓ ਜੀਓ। ਅੰਮਾਵਨ ਡੋਸੜੇ, ਡੋਸੜੇ ਦਾ ਅਰਥ ਹੈ ਦੋਸ਼। इतने ज्यादा दोष ने मेरे जिंदगी दे अंदर, ते मंज कुचजी, हिरदा मेरा कुचजियां वर्गा है, मेरी सोच शक्ति कुचजियां वर्गी है, दोष मेरे विच अनंत ज्यादे हन। हौ क्यों सहो रामन जाओ जियो, मैं किस तरह मालक अकाल पुरख दे दर्शन कर सकदा हां। मंज कुचजी अमावन डोसड़े, हौ क्यों सहो रामन जाओ जियो, एक दू एक चढ़न दिया, कौन जाने मेरा नाओ जियो। मालक जी तेरे दरबार विच, मालक जी तेरी सेवा करन वाले, हे प्रभु जी तेरा सिमरन करन वाले, एक तो एक चढ़दी तो चढ़दी अवस्था वाले बैठे हुए ने, कौन जाने मेरा नाओ जियो, मेरे वर्गे दा ते कोई नाम ही नहीं जानदा। जिसनू एहसास हो गया, जिसनू पश्चाताप आ गया है, जिसनू ये पता लग गया कि उस मालक दे विशाल ब्रह्मांड दे अंदर मेरी कोई होंद नहीं, उदे हिरदे दे अंदर जो संकल्प उठे ने, धन गुरु अर्जन साहब महाराज पातशाह ने उस शब्द दे विच दर्ज किए हैं। महाराज पातशाह जी फरमा रहे ने, सार न जाना तू वड दाना, कर मेहरमत साई, सार न जाना तू वड दाना। वड दाना दा अर्थ है कि दाना, दाना दा अर्थ हुंदा है सियाणा अंतरजामी। हे प्रभु जी तू वड्डा है, महान है, अते साडे अंदर दियां दिलां दियां गल्लां जानन वाला है, पर सार ना जाना, मैं आप जी दी सार नू नहीं जान रहा। सतगुरु पातशाह होर प्रमाण बख्शदे ने, मेरा हर प्रभ सुंदर मैं सार ना जानी, हौ हर प्रभ छोड़ दूजै लोभाणी, हौ क्यों कर पिरकौ मिलौ एयाणी, जो प्रभ भावै सा सुहागण, साई पिरकौ मिलै सियाणी। जो गुरु नू भा जाए, गुरु नू प्रवान हो जाए, अकाल पुरख नू प्रवान हो जाए, उही प्रभु नू मिल सकदा, उही सियाणा अखवाएगा। ते ओ जिग्यासु सेवक कहिंदा, मैं तां उस प्रभु दी सार नहीं जानी, इस वास्ते मैं किवें मिल सकदा। इह अहसास जिंदगी दे अंदर आ जाना, ये भी परमात्मा की बहुत वड्डी बख्शिश मननी चाहीदी है। एक ओ इंसान ने जिन्हां नूं बचपन दे विच ही यह अहसास हो जाता है कि सो क्यों विसरै जिन सब किश दिया, और रब क्यों भुले जिन्हें सानूं सब कुछ बख्शिया। एक ओ ने जद असीं समाजिक गल्लां करदे हैं, गुरमत दे सतगुरु साहब जी दे विचार दे पैमाने तो परे वैसे गल्लां करदे, ते दुनिया दे लोग कहिंदे सुने जांदे कि विगड़िया तिगड़िया आदमी जदों 40 साल की उम्र तो टपदा है तो अपने आप ही रब वाले दरबार वाल नूं झुकना शुरू हो जांदा है। पर 100% नहीं, कुछ ऐसे हन जो वाकई 40 साल की उम्र तो बाद अपनियां उपाधियां घटा के जां बिल्कुल छड के ਉਹ ਗੁਰੂ ਵਾਲੇ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਿੰਦੇ ਹੈ। ਅਕਸਰ ਦੁਨੀਆਦਾਰ ਇਹ ਗੱਲ ਵਾਚਦੇ ਅਤੇ ਕਰਦੇ ਨੇ। ਅਗਰ ਕੋਈ ਉਸ ਮੌਕੇ 'ਤੇ ਮੁੜ ਪੈਂਦਾ ਹੈ ਤਾਂ ਉਹ ਵੀ ਇੱਕ ਅਹਿਸਾਸ ਹੋ ਜਾਂਦਾ ਹੈ, ਉਹ ਵੀ ਇੱਕ ਰੱਬ ਦੀ ਮਿਹਰ ਹੀ ਸਮਝਣੀ ਚਾਹੀਦੀ ਹੈ। ਇਹ ਅਹਿਸਾਸ ਜੋ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇੱਕ ਜਗਿਆਸੂ ਦੇ ਹਿਰਦੇ ਦਾ ਸੰਕਲਪ ਦੱਸਿਆ ਹੈ कि उस परमात्मा ने बहुत कुछ दिता पर मैं सार नहीं जानी, अगर बुढ़ापे तक भी यह एहसास हो जावे तो फिर भी जिंदगी का कुछ हिस्सा मनुख सफलियां कर लेंदा है। पर याद रहे, कदे कदे मौत बिल्कुल जब सामने खड़ी नज़र आवे तो यह एहसास कई बार उदों हो जाता है। जब धन गुरु हरगोबिंद साहब महाराज पातशाह जी का इतिहास आपां पढ़िए सुनीए, तां आपां करतारपुर वाली जंग महाराज पातशाह जी की जब पढ़ते हाँ, तो सतगुरां ने जिस लवारस जतीम बच्चे नू अपने पुत्रां तो वध प्यार दे के पालिया, जिसका नाम है पेंदे खान, ਔਰ ਸਤਿਗੁਰਾਂ ਨੇ ਜਿਸ ਦੀ ਵਿਸ਼ੇਸ਼ ਖੁਰਾਕ ਦਾ ਇੰਤਜ਼ਾਮ ਕੀਤਾ ਹੈ ਔਰ ਚੰਗੀ ਮੱਝਾਂ ਦਾ ਸਾਰਾ ਸਾਰਾ ਦੁੱਧ ਉਸਨੂੰ ਪੀਣ ਵਾਸਤੇ ਹੁਕਮ ਕੀਤਾ ਹੋਇਆ, ਪਰ ਸਤਿਗੁਰਾਂ ਦੇ ਜੀਵਨ ਕਾਲ ਦੀਆਂ ਚਾਰ ਜੰਗਾਂ ਨੇ। ਪਹਿਲੀ ਜੰਗ ਦੇ ਵਿੱਚ ਇਸਨੇ ਡਟ ਕੇ ਗੁਰੂ ਸਾਹਿਬ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਕੇ ਦੁਸ਼ਮਣ ਦਾ ਟਾਕਰਾ ਕੀਤਾ, ਪਰ ਇੱਕ ਹੰਕਾਰ ਉਦੋਂ ਹੀ ਆ ਗਿਆ ਕਿ ਇਹਨਾਂ ਗੁਰੂ ਕਿਆਂ ਸਿੱਖਾਂ ਨੂੰ ਜੰਗ ਲੜਨ ਦੀ ਕੀ ਜਾਚ ਹੈ, ਇਹ ਤਾਂ ਮਾਲਾ ਫੇਰਨ ਵਾਲੇ ਨੇ, ਇਹ ਕੇਵਲ ਸੇਵਾ ਸਿਮਰਨ ਕਰਨ ਵਾਲੇ ਨੇ। ਜੇ ਇਹ ਜੰਗ ਜਿੱਤਿਆ ਗਿਆ ਤੇ ਇਹ ਮੇਰੀ ਵਜ੍ਹਾ ਦੇ ਨਾਲ ਹੀ ਜਿੱਤਿਆ ਗਿਆ, ਕਿਉਂਕਿ ਬਹਾਦਰ ਮੈਂ ਹਾਂ, ਪਠਾਨ ਮੈਂ ਹਾਂ। ਇੱਕ ਹਉਮੈ ਆ ਗਈ, ਸਤਿਗੁਰਾਂ ਨੇ ਅਨੁਭਵ ਕਰ ਲਿਆ, ਪਾਤਸ਼ਾਹ ਨੇ ਉਸਨੂੰ ਛੁੱਟੀ ਦੇ ਦਿੱਤੀ। ਮਹਾਰਾਜ ਨੇ ਕਿਹਾ, ਪੈਂਦੇ ਖਾਨ ਤੂੰ ਆ ਕੇ ਆਪਣੀ ਤਨਖਾਹ ਲੈ ਜਾਇਆ ਕਰ, ਤੇ ਜਦ ਤੇਰੇ ਮਨ ਵਿੱਚ ਪ੍ਰੇਮ ਆਵੇ ਆ ਕੇ ਦਰਸ਼ਨ ਕਰ ਜਾਇਆ ਕਰ, ਤੂੰ ਆਪਣੇ ਹੁਣ ਘਰ ਰਿਹਾ ਕਰ। ਪਰ ਜਦ ਸਤਿਗੁਰੂ ਮਹਾਰਾਜ ਇਸ ਦੇ ਪਿੰਡ ਦੇ ਲਾਗੇ ਹੀ ਕਰਤਾਰਪੁਰ ਸਾਹਿਬ ਪਹੁੰਚੇ ਹੋਏ ਹੈ, ਤੇ ਫਿਰ ਉੱਥੇ ਦਰਸ਼ਨਾਂ ਨੂੰ ਆਉਂਦਾ ਹੈ, ਤੇ ਸਤਿਗੁਰੂ ਉਹਨੂੰ ਬੱਚਿਆਂ ਵਾਂਗ ਪਿਆਰਦੇ ਸਨ। ਜੇ ਕਿਸੇ ਸਿੱਖ ਨੇ ਬਹੁਤ ਸੋਹਣਾ ਪੁਸ਼ਾਕਾ ਅਤੇ ਕੁਝ ਸ਼ਸਤਰ ਤੇ ਇੱਕ ਚੰਗੀ ਨਸਲ ਦਾ ਘੋੜਾ ਲਿਆ ਕੇ ਭੇਟਾ ਕੀਤਾ ਤੇ ਪੈਂਦੇ ਖਾਨ ਲਾਗੇ ਖੜਾ ਤੇ ਮਨ ਵਿੱਚ ਸੰਕਲਪ ਕਰ ਰਿਹਾ ਕਿ ਮਹਾਰਾਜ ਮੈਨੂੰ ਬਖਸ਼ਿਸ਼ ਕਰ ਦਿੰਦੇ ਹੁੰਦੇ ਹੈ, ਇਹ ਸਾਰੀ ਭੇਟਾ ਸਾਰੀਆਂ ਚੀਜ਼ਾਂ ਮੈਨੂੰ ਹੀ ਬਖਸ਼ ਦੇਣ। ਤਾਂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ, ਪੈਂਦੇ ਖਾਨ ਇਹ ਘੋੜਾ ਵੀ ਲੈ ਲੈ, ਇਹ ਪੁਸ਼ਾਕਾ ਵੀ ਪਾ ਲੈ, ਇਹ ਸਾਰਾ ਕੁਝ ਘਰ ਲੈ ਜਾ, ਪਰ ਸਾਡਾ ਇੰਨਾ ਕੀ ਹੁਕਮ ਹੈ ਤੈਨੂੰ ਕਿ ਜਦੋਂ ਤੂੰ ਸਾਡੇ ਦਰਸ਼ਨ ਕਰਨ ਆਉਣਾ ਹੈ ਤੇ ਇਹ ਪੁਸ਼ਾਕਾ ਪਾ ਕੇ ਘੋੜੇ ਤੇ ਚੜ੍ਹ ਕੇ ਸਾਡੇ ਕੋਲ ਆਉਣਾ ਹੈ। ਸੱਚਮੁੱਚ ਹੀ ਗੁਰੂ ਜਿਸ ਨੂੰ ਆਪਣਾ ਪੁੱਤਰ ਬਣਾ ਲਵੇ, ਉਹਦੇ ਨਾਲ ਪਿਤਾ ਵਾਲਾ ਪਿਆਰ ਕਰਦਾ, ਪਿਤਾ ਦੀ ਵਾਕਿਆ ਹੀ ਇਸ ਗੱਲ ਵਿੱਚ ਖੁਸ਼ੀ ਹੁੰਦੀ ਕਿ ਮੇਰਾ ਪੁੱਤਰ ਸੋਹਣੇ ਕੱਪੜੇ ਪਾਵੇ ਤੇ ਮੇਰਾ ਪੁੱਤਰ ਚੰਗਾ ਲੱਗੇ, ਉਹਦੀ ਪਰਸਨੈਲਿਟੀ ਵਧੀਆ ਹੋਵੇ। ਸੱਚਮੁੱਚ ਹੀ ਗੁਰੂ ਜਿਸ ਦੇ ਪਿਤਾ ਬਣ ਜਾਣ, ਗੁਰੂ ਉਹਨਾਂ ਸਿੱਖਾਂ ਦੇ ਨਾਲ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਹੈ, ਨਹੀਂ ਤੇ ਇਸ ਗੱਲ ਵਿੱਚ ਹੋਰ ਕੀ ਮਤਲਬ ਸੀ ਕਿ ਇਹੋ ਪੁਸ਼ਾਕ ਹੀ ਪਾ ਕੇ ਤੂੰ ਸਾਡੇ ਦਰਸ਼ਨ ਕਰਨ ਆਉਣਾ। ਪਾਤਸ਼ਾਹ ਪੁੱਤਰਾਂ ਵਾਂਗ ਪਿਆਰ ਕਰ ਰਹੇ, ਪਰ ਜਾ ਕੇ ਘਰ ਇਹ ਚੀਜ਼ਾਂ ਜਦ ਰੱਖੀਆਂ ਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸੱਚਮੁੱਚ ਹੀ ਇਸ ਪੰਜ ਵਿਕਾਰਾਂ ਦੇ ਵਿੱਚ ਬਰਾਬਰ ਤੇ ਹੀ ਮੋਹ ਨੂੰ ਗਿਣਦੇ ਨੇ। ਪਾਤਸ਼ਾਹ ਕਹਿੰਦੇ, ਮੋਹ ਤਾਂ ਇਹਨਾਂ ਸਾਰਿਆਂ ਦਾ ਆਗੂ ਹੈ, ਮੋਹ ਤਾਂ ਅਧਿਆਤਮਿਕ ਤਰੱਕੀ ਦੇ ਵਿੱਚ ਬਹੁਤ ਵੱਡੀ ਰੁਕਾਵਟ ਬਣ ਕੇ ਖੜਾ ਹੋ ਜਾਂਦਾ ਹੈ। ਜਵਾਈ ਨੇ ਇੱਛਾ ਕਰ ਲਈ ਕਿ ਉਹ ਚੀਜ਼ਾਂ ਮੈਨੂੰ ਚਾਹੀਦੀਆਂ, ਤੇ ਪਤਨੀ ਨੇ ਨਾਲ ਫਰਮਾਇਸ਼ ਕਰ ਦਿੱਤੀ, ਉਹ ਚੀਜ਼ਾਂ ਸਾਰੀਆਂ ਲੈ ਲਈਆਂ ਨੇ ਜਵਾਈ ਨੇ, ਤੇ ਪੈਂਦੇ ਖਾਨ ਦਰਸ਼ਨ ਕਰਨ ਹੀ ਨਹੀਂ ਆਇਆ ਕਈ ਦਿਨ। ਮਹਾਰਾਜ ਨੇ ਸਿੱਖ ਭੇਜਿਆ, ਜੇ ਆਇਆ ਹੀ ਆਇਆ ਹੈ ਤੇ ਉਸੇ ਤਰ੍ਹਾਂ ਮੈਲੇ ਕੁਚੈਲੇ ਕੱਪੜਿਆਂ ਦੇ ਨਾਲ ਆ ਗਿਆ। ਮਹਾਰਾਜ ਪਾਤਸ਼ਾਹ ਨੇ ਕਿਹਾ, ਉਹ ਪੁਸ਼ਾਕ ਨਹੀਂ ਪਾ ਕੇ ਆਇਆ। ਕਹਿੰਦਾ ਜੀ, ਸਿੱਖ ਨੇ ਕਿਹਾ ਸੀ ਛੇਤੀ ਛੇਤੀ ਤੁਰ ਤੇ ਮੈਂ ਜਿਵੇਂ ਸੀ ਉਵੇਂ ਹੀ ਆ ਗਿਆ। ਪਾਤਸ਼ਾਹ ਨੇ ਕਿਹਾ, ਨਹੀਂ ਸੱਚ ਬੋਲ, ਝੂਠ ਨਾ ਬੋਲ। ਕਹਿੰਦਾ, ਨਹੀਂ ਜੀ ਇਹੀ ਗੱਲ ਹੋਈ ਹੈ। ਪਾਤਸ਼ਾਹ ਕਹਿੰਦੇ, ਪੁਸ਼ਾਕਾ ਕਿੱਥੇ ਹੈ, ਉਹ ਘੋੜਾ ਕਿੱਥੇ ਹੈ? ਦੱਸਿਆ ਨਹੀਂ ਕਿ ਮੇਰੇ ਜਵਾਈ ਨੇ ਮੇਰੇ ਤੋਂ ਮੰਗ ਲਿਆ, ਲੈ ਲਿਆ ਹੈ। ਗੁਰੂ ਦੇ ਅੱਗੇ ਤਾਂ ਕੋਈ ਪਾਪੀ ਆਪਣੇ ਪਾਪ ਦੱਸ ਦੇਵੇ ਤਾਂ ਸੱਚੇ ਪਾਤਸ਼ਾਹ ਬਖਸ਼ ਦਿੰਦੇ ਨੇ, ਇਹ ਤਾਂ ਗੱਲ ਹੀ ਨਿੱਕੀ ਜਿਹੀ ਸੀ। ਪਰ ਪਾਤਸ਼ਾਹ ਇਹ ਕਹਿ ਰਹੇ ਸੀ, ਅਸੀਂ ਤੇਰੇ ਨਾਲ ਇੰਨਾ ਪਿਆਰ ਕਰਦੇ, ਤੂੰ ਸੱਚ ਤਾਂ ਬੋਲ। ਸੱਚ ਨਹੀਂ ਬੋਲਿਆ। ਮਹਾਰਾਜ ਪਾਤਸ਼ਾਹ ਦੇ ਸਿੱਖ ਕਹਿੰਦੇ ਆ, ਇਹ ਤੌਹੀਨ ਕਰ ਰਿਹਾ ਤੂੰ ਗੁਰੂ ਪਾਤਸ਼ਾਹ ਜੀ ਦੀ, ਸੱਚ ਬੋਲ। ਹਉਮੈ ਇਤਨੀ ਜ਼ਿਆਦਾ ਵੱਧ ਚੁੱਕੀ ਸੀ, ਕਹਿੰਦਾ ਜੇ ਇਉਂ ਹੀ ਮੈਨੂੰ ਬੇਇੱਜ਼ਤ ਕਰਦੇ, ਜੇ ਹਕੂਮਤ ਦੀ ਫੌਜ ਨਾਲ ਲੈ ਕੇ ਆਵਾਂਗਾ, ਗ੍ਰਿਫਤਾਰ ਕਰਕੇ ਲੈ ਜਾਵਾਂਗਾ। ਭਾਈ ਬਿਧੀ ਚੰਦ ਸਾਹਿਬ ਨੇ ਇਸ ਦਾ ਸੁਧਾਰ ਕਰਨਾ ਸ਼ੁਰੂ ਕਰ ਦਿੱਤਾ, ਭਾਵ ਸੋਧਾ ਲਾਉਣਾ ਸ਼ੁਰੂ ਕਰ ਦਿੱਤਾ। ਸੰਖੇਪ ਕਰ ਲਈਏ ਸਾਖੀ ਨੂੰ ਕਿ ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਆਖਰ ਹਕੂਮਤ ਦੇ ਕੋਲੋਂ ਫੌਜ ਲੈ ਕੇ ਆਇਆ, ਔਰ ਉਸ ਫੌਜ ਦੀ ਗਿਣਤੀ ਇਤਿਹਾਸ ਵਿੱਚ 1,00,000 ਆਉਂਦੀ ਹੈ। ਚੌਥੀ ਇਹ ਜੰਗ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਜੀਵਨ ਦੀ। ਤੋ ਮਹਾਰਾਜ ਪਾਤਸ਼ਾਹ ਜੀ ਨੇ ਇਹ ਕਰਤਾਰਪੁਰ ਅਸਥਾਨ ਦੇ ਆਸ ਪਾਸ ਇਹ ਜੰਗ ਲੜਿਆ 1,00,000 ਫੌਜ ਦੇ ਨਾਲ, ਔਰ ਸਤਿਗੁਰਾਂ ਦੇ ਮਹਿਲਾਂ ਨੇ ਇਹ ਜੰਗ ਬਿਲਡਿੰਗ ਦੇ ਉੱਪਰ ਚੜ੍ਹ ਕੇ ਸਾਰਾ ਜੰਗ ਅੱਖੀਂ ਦੇਖਿਆ। ਇਸੇ ਜੰਗ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ 12-13 ਸਾਲ ਦੀ ਉਮਰ ਦੇ ਸਨ। ਥੋੜ੍ਹੇ 2 ਕੁ ਮਹੀਨੇ ਪਹਿਲਾਂ ਉਹਨਾਂ ਦੀ ਸ਼ਾਦੀ ਸਤਿਕਾਰਯੋਗ ਸ਼੍ਰੀ ਗੁਜਰੀ ਜੀ ਦੇ ਨਾਲ ਹੋਈ ਸੀ। ਜਦ ਮੈਦਾਨੇ ਜੰਗ ਦੇ ਵਿੱਚ ਤਲਵਾਰ ਚਲਾ ਰਹੇ ਨੇ ਤਾਂ ਪਿੱਛੋਂ ਮਾਤਾ ਨਾਨਕੀ ਜੀ ਜੀ ਉਹਨਾਂ ਦੇ ਮਾਤਾ ਸਨ, ਉਹਨਾਂ ਨੇ ਸਿੱਖ ਦੇ ਰਾਹੀਂ ਸੁਨੇਹਾ ਭੇਜਿਆ ਕਿ ਜੰਗ ਲੜਨ ਲਈ ਵੱਡੀ ਉਮਰ ਦੇ ਸਿੱਖ ਕਾਫੀ ਨੇ, ਤੁਸੀਂ ਪਿੱਛੇ ਆ ਜਾਓ। ਤੇ ਉਸੇ ਸਿੱਖ ਦੇ ਰਾਹੀਂ ਵਾਪਸ ਸੁਨੇਹਾ ਭੇਜਿਆ ਸੀ, ਜਿਹੜਾ ਜੰਗ ਚੱਲਦੇ ਚੋਂ ਵਾਪਸ ਆ ਜਾਏ ਉਹ ਤਾਂ ਮਾਤਾ ਜੀ ਕਾਇਰ ਹੁੰਦਾ ਹੈ, ਹੁਣ ਤਾਂ ਜੰਗ ਜਿੱਤ ਕੇ ਆਵਾਂਗੇ ਜਾਂ ਸ਼ਹੀਦੀ ਪ੍ਰਾਪਤ ਕਰਾਂਗੇ। ਉਸੇ ਜੰਗ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬਚਨ ਕੀਤਾ ਸੀ, ਤੂੰ ਤਿਆਗ ਮੱਲ ਨਹੀਂ, ਤੂੰ ਤਾਂ ਤੇਗ ਬਹਾਦਰ ਹੈ, ਮੈਂ ਤਾਂ ਤੈਨੂੰ ਕੱਲ੍ਹ ਤੇਗ ਦੇ ਜੌਹਰ ਦਿਖਾਉਂਦਿਆਂ ਦੇਖਿਆ। ਉਸ ਜੰਗ ਦੀ ਸਮਾਪਤੀ ਕਿਵੇਂ ਹੋਈ? ਜਦ 1 ਲੱਖ ਫੌਜ ਦੇ ਵਿੱਚੋਂ 9 ਹਿੱਸੇ 90% ਫੌਜ ਗੁਰੂ ਕੇ ਸਿੱਖਾਂ ਨੇ ਮਾਰ ਦਿੱਤੀ ਹੈ ਤੇ ਕੁਝ ਸੈਨਾਪਤੀ ਪੈਂਦੇ ਖਾਨ ਨੂੰ ਕਹਿੰਦੇ ਤੂੰ ਉੱਥੇ ਵਾਅਦਾ ਕਰਦਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਦੇ ਥੱਲੇ ਵੜ ਕੇ ਸਮੇਤ ਘੋੜੇ ਦੇ ਚੁੱਕ ਕੇ ਲੈ ਆਵਾਂਗਾ, ਹੁਣ ਪਿੱਛੇ ਇੰਨਿਆਂ ਨੂੰ ਮਰਵਾ ਕੇ ਤੂੰ ਪਿੱਛੇ ਆਪਣੀ ਜਾਨ ਬਚਾਈ ਜਾਂਦਾ, ਮੂਹਰੇ ਚੱਲ। ਹੁਣ ਪੈਂਦੇ ਖਾਨ ਅੱਗੇ ਆਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਲ ਦੇਖ ਕੇ ਪਹਿਲਾਂ ਮੁਸਕਰਾਏ ਤੇ ਪਾਤਸ਼ਾਹ ਨੂੰ ਕਹਿੰਦਾ ਇਹ ਮੁਸਕਰਾਓ ਨਾ, ਹੁਣ ਮੈਂ ਤੁਹਾਡਾ ਦੁਸ਼ਮਣ ਬਣ ਕੇ ਸਾਹਮਣੇ ਆਇਆ ਹੋਇਆ। ਮਹਾਰਾਜ ਪਾਤਸ਼ਾਹ ਕਹਿੰਦੇ ਠੀਕ ਹੈ, ਜੇ ਤੂੰ ਦੁਸ਼ਮਣ ਬਣ ਕੇ ਆ ਗਿਆ ਫਿਰ ਵੀ ਅਸੀਂ ਕੁਝ ਕੁ ਤੇਰੀ ਮਰਜ਼ੀ ਨਾਲ ਹੀ ਚੱਲਾਂਗੇ, ਦੱਸ ਜੰਗ ਕਿਵੇਂ ਕਰਨੀ ਹੈ, ਤੇਰੇ ਨਾਲ ਕਿਵੇਂ ਲੜਾਂ। ਕਹਿੰਦਾ ਜੀ ਤੀਰਾਂ ਦਾ ਪੱਥਾ ਪਰੇ ਸੁੱਟ ਦਿਓ, ਮੇਰੇ ਨਾਲ ਤਲਵਾਰ ਦੇ ਨਾਲ ਆਹਮੋ ਸਾਹਮਣੇ ਹੋ ਕੇ ਲੜੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰਾਂ ਦਾ ਪੱਥਾ ਮੋਢੇ ਤੋਂ ਲਾ ਕੇ ਪਿੱਛੇ ਸਿੱਖਾਂ ਨੂੰ ਫੜਾ ਦਿੱਤਾ ਹੈ। ਤੇ ਉਸ ਗੁਰੂ ਘਰ ਦੇ ਵਿੱਚੋਂ ਪਲਣ ਵਾਲਾ ਪੈਂਦੇ ਖਾਨ, ਜਿਹਨੂੰ ਹਾਲੇ ਤੱਕ ਅਹਿਸਾਸ ਨਹੀਂ ਹੋਇਆ ਕਿ ਗੁਰੂ ਨੇ ਮੇਰੇ ਲਈ ਕੀ ਕੁਝ ਕੀਤਾ ਤੇ ਮੈਂ ਕੀ ਕਰਨ ਲੱਗਾ, ਕਿਉਂਕਿ ਅੱਜ ਦਾ ਇਹ ਪ੍ਰਕਰਨ ਹੀ ਇਸ ਤਰ੍ਹਾਂ ਦਾ ਆਇਆ ਹੈ ਕਿ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ, ਮੈਂ ਤਾਂ ਤੇਰੀ ਸਾਰ ਨਹੀਂ ਜਾਣੀ। ਜੇ ਮਰਨ ਵੇਲੇ ਵੀ ਸਾਰ ਆ ਜਾਵੇ ਇਨਸਾਨ ਨੂੰ ਤਾਂ ਹੁਣ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕਰਦਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਪੈਂਦੇ ਖਾਨ ਤੈਨੂੰ ਮੈਂ ਹੀ ਹੱਥੀਂ ਜੰਗ ਸਿਖਾਉਂਦਾ ਰਿਹਾ, ਪਰ ਤੈਨੂੰ ਐਦਾਂ ਵਾਰ ਕਰਨੇ ਸਿਖਾਏ ਸੀ, ਤੈਨੂੰ ਤੇ 1 ਵੀ ਵਾਰ ਕਰਨਾ ਨਹੀਂ ਆਉਂਦਾ, ਫਿਰ ਵਾਰ ਕਰ। ਇੱਥੇ ਮੈਕਾਲਫ ਲਿਖਦਾ ਕਹਿੰਦਾ ਏ ਧੰਨ ਗੁਰੂ ਹਰਗੋਬਿੰਦ ਸਾਹਿਬ, ਉਹ ਕਹਿੰਦਾ ਜਦੋਂ ਜੰਗ ਲੜਦੇ ਹੈ ਐਂ ਲੱਗਦਾ ਜਿਵੇਂ ਆਪਣੇ ਦੁਸ਼ਮਣ ਨੂੰ ਜੰਗ ਕਰਨਾ ਸਿਖਾ ਰਹੇ ਹੋਵਣ, ਏਡੇ ਵਿਸ਼ਾਲ ਦਰਿਆ ਦਿਲ। ਉਹ ਕਹਿੰਦਾ ਉਹ ਇਉਂ ਲੱਗਦਾ ਜਿਵੇਂ ਜੰਗ ਕਰ ਨਹੀਂ ਰਹੇ ਬਲਕਿ ਜੰਗ ਸਿਖਾ ਰਹੇ ਆ ਜੰਗ ਕਰਨਾ। ਤੇ ਪਾਤਸ਼ਾਹ ਕਹਿੰਦੇ ਤੈਨੂੰ ਇਸ ਤਰ੍ਹਾਂ ਵਾਰ ਕਰਨਾ ਦੱਸਿਆ ਸੀ, ਫਿਰ ਵਾਰ ਕਰ। ਦੂਜਾ ਵਾਰ ਉਹਨੇ ਫਿਰ ਕਰ ਦਿੱਤਾ, ਮਹਾਰਾਜ ਨੇ ਡੱਕ ਲਿਆ। ਤੇ ਫਿਰ ਪਾਤਸ਼ਾਹ ਕਹਿੰਦੇ ਤੈਨੂੰ ਚੱਜ ਨਹੀਂ ਆਇਆ, ਤੈਨੂੰ ਜਾਚ ਨਹੀਂ ਆਈ, ਫਿਰ ਵਾਰ ਕਰ ਲਿਆ ਤੀਜਾ। ਇਹ ਨਤੀਜਾ ਵਾਰ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਕਰ ਦਿੱਤਾ। ਗੁਰੂ ਪਾਤਸ਼ਾਹ ਕਿਸ ਲਹਿਜੇ ਦੇ ਨਾਲ ਉਹਦੇ ਨਾਲ ਬੋਲ ਰਹੇ, ਪਰ ਉਹ ਅਜੇ ਵੀ ਨਹੀਂ ਸਾਰ ਨਾ ਜਾਣੀ, ਅਜੇ ਵੀ ਨਹੀਂ ਸਾਰ ਜਾਣੇ। ਤੀਜਾ ਵਾਰ ਕਰਨ ਵੇਲੇ ਉਹਨੇ ਉਹੀ ਜੋ ਫਖਰ ਕੀਤਾ ਸੀ ਉਹੀ ਤਰੀਕਾ ਵਰਤਣ ਲੱਗਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੇ ਥੱਲੇ ਵੜਨ ਲੱਗਾ। ਤੇ ਇਤਿਹਾਸ ਦੱਸਦਾ ਕਿ ਸੱਚਮੁੱਚ ਹੀ ਇਹ ਸਮੇਤ ਸਵਾਰ ਦੇ ਘੋੜੇ ਨੂੰ ਤਾਂ ਚੁੱਕ ਦਿੰਦਾ ਹੁੰਦਾ ਸੀ, ਪੈਰ ਹੀ ਥੱਲਿਓਂ ਘੋੜੇ ਦੇ ਤਾਂ ਚੱਕ ਦੇਣੇ, ਘੋੜਾ ਅਗਾਂਹ ਨਾ ਚੱਲ ਸਕਣਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੇ ਥੱਲੇ ਵੜਨ ਲੱਗਾ, ਮਹਾਰਾਜ ਪਾਤਸ਼ਾਹ ਜੀ ਦੀ ਢਾਲ ਦੇ ਪਿਛਲੇ ਸਿਰੇ ਤੇ ਐਡੇ ਐਡੇ ਸੁੰਬੇ ਲੱਗੇ ਹੋਏ ਸੀ, ਮਹਾਰਾਜ ਨੇ ਢਾਲ ਇਹਦੇ ਸਿਰ ਵਿੱਚ ਠਾਹ ਕਰਕੇ ਮਾਰੀ, ਥੱਲੇ ਡਿੱਗ ਪਿਆ, ਪਾਤਸ਼ਾਹ ਵੀ ਘੋੜੇ ਤੋਂ ਥੱਲੇ ਆ ਗਏ। ਜਦ ਬੇਹੋਸ਼ ਪਿਆ ਤੇ ਮਹਾਰਾਜ ਪਾਤਸ਼ਾਹ ਜੀ ਉਹਦੇ ਸਿਰਹਾਣੇ ਵੱਲ ਬੈਠ ਗਏ ਤੇ ਮਹਾਰਾਜ ਪਾਤਸ਼ਾਹ ਜੀ ਨੇ, ਸਾਡੀ ਤਵਾਰੀਖ ਗਵਾਹ ਹੈ ਕਿ ਧੁੱਪ ਦੇ ਦਿਨ ਸਨ, ਸਖਤ ਧੁੱਪ ਸੀ, ਉਸੇ ਢਾਲ ਦੇ ਨਾਲ ਸਿਰ ਤੇ ਛਾਂ ਕਰ ਦਿੱਤੀ ਤੇ ਉਹ ਸੱਚਾ ਸਤਿਗੁਰੂ ਅਜੇ ਵੀ ਭਲਾ ਲੋਚ ਰਿਹਾ ਆਪਣੇ ਸਿੱਖਾਂ ਦਾ, जे दुश्मन बन के भी आया तो उन्होंने सतगुरु कह रहे हैं कि साडा तो सिख तू रहा नहीं, तो हुण तू जे इस्लाम वालियां दी मदद करन वास्ते चढ़ के आया तो तू इस्लाम दे कुरान शरीफ दियां आयतां पढ़ लै ता कि मरन वेले पढ़ लै ता कि भला हो जाए। पातशाह कहिंदे आयतां पढ़ ता कि तेरा भला हो जाए, पर उस वक्त मरन दे मौके ते अहसास होया ते उस वक्त कहिंदा ए हुण तां गुरु हरगोबिंद पातशाह तेरी तलवार ही मेरे वास्ते आयतां हन, हुण तां हे सच्चे सतगुरा तेरी तलवार दे नाल ही मेरी गति होवेगी, हुण मैं आयतां नहीं पढ़नियां। अखीरले मौके ते सार हो गई ते गुरु ने मेरे लिए की कीता ते मैं ये कितना गुनाह कीता। धन गुरु हरगोबिंद साहिब महाराज ने फिर उही अपनी मीरी दी किरपान दे नाल इस दे उत्ते वार कीता ते गुरु हरगोबिंद साहिब दे हत्थी जो मरन वाला है वह तो सचमुच ही वह मुक्त हो गया होवेगा। गुरु का अपना भी फुरना सी कि इसका भला हो जाए, सार आ जानी, अखीरले मौके ते एहसास हो जाना, बहुत वड्डे कर्म भाग चंगे होवन। आपां नूं बहुत बंदे जिंदगी विच मिलदे भी है जिहड़े रब दी होंद नूं नहीं मन्नदे, और जे निक्का जिहा भी किते उहनां नूं कोई चमत्कार दिस पवे ते मन्नदे भी फिर बहुत जल्दी है। सब अपनियां दलीलां छड के उह इकदम डिगदे ने अगर उहनां नूं कोई निक्का जिहा भी चमत्कार गुरु दा दिस पवे। पर एक गल है, वह चमत्कार तद तक नहीं उहनां नूं दिस रिहा हुंदा जद तक भाग मंदे ने। असल विच भाग मंदे होण करके कोई करिश्मा कोई चमत्कार ऐसा नज़र नहीं आउंदा, वह समझ नहीं आउंदा, तद तक वह रब की होंद नूं नहीं मन्नदे। अगर कोई ऐसा करिश्मा वापरिया होया जां जिंदगी नाल वापरिया होया जां दूजियां दी जिंदगी नाल वापरिया होया समझ आ जावे ते मनुख अहसास कर लवे कि ये तां सब जी जंत तेरे धारे प्रभ डोरी हाथ तो मारे, ये तो कुदरत की सारी ये डोर तो कुदरत के हथ विच है, ब्रह्मांड विच रहन वाले जीवां दी। सतगुरु महाराज धन गुरु अर्जन साहिब जी बेअंत संगतां दे उपर अमृतमई दृष्टि जद पाउंदे है, जिस जिस दे हिरदे की जो जो अवस्था हुंदी पातशाह महाराज उसनू अनुभव कर लैंदे है, और गुरु पातशाह आनंद नाल अंदरों भरे हुए है, आनंद नाल भरिया होया जीव। आपां देखांगे जिहड़ा दुनियावी आनंद नाल मौज मस्ती नाल भरिया होवेगा उहदे अंदरों गीत निकलणगे गीत, पर जिस तरह की वह मौज मस्ती नाल अंदरों भरिया होवेगा गीत उसी तरह के होवणगे, गीत निकलणगे जरूर वह गुण गणाएगा, पर जिस तरह का अंदर जिसनू वह सुख समझ बैठा है जिसनू आनंद समझ बैठा है उहदे बोल निकलन वाले उसी तरह के होवणगे। तो अगर जिहड़ा प्रभु दे कीर्तन दे नाल अंदरों आनंद विच आ गया है अगर वह गुण गणाएगा तो कीर्तन की पंक्ति ही गा रहा होएगा उहदे नेड़े होके सुनी जा सकती है। तो जिहड़ा सच्चा सतगुरु सिमरन दे नाल आनंद नाल भरिया होया है वह महाराज जद भी कोई संकल्प करदे है सहज सुभाए अंदरों बाणी दे चश्मे चलदे है, बाणी दे झरने चलदे है, वह बूंदा जिस दे उत्ते पै जांदियां है वह सड़दी लोह वर्गे हिरदे ठंडे ठार करके रख दिंदियां वह बूंदा अगर वह हिरदे तक पहुँच जाण तां। सतगुरु महाराज पातशाह उन्हां सिखां दी अवस्था देख के कि जिहड़े गुरु पातशाह जी नूं हुण हिरदे चों कुछ ऐसियां बेनतियां करदे हे पातशाह तू सागरो रतनागरो हौ सार न जाना तेरी राम, सार न जाना तू वड दाना कर मेहरमत साई। हे पातशाह तुसी महान अंतरजामी हो ता मैं ता तुहाड़ी सार नहीं जानी, हुण तुसी मेरे ते रहमत कर दिओ। पातशाह एक पवित्र शब्द उचारदे है हम मैले तुम उजल करते हम निर्गुण तू दाता, मेरे पातशाह मैं मैला कुचैला हाँ तू पातशाह उजल करन दी समर्था रखदा है, मैल उतारन दी समर्था रखदा है, मेरे विच कोई गुण नहीं महाराज तू गुणा दा दाता है। हम निर्गुण तू दाता हम मूर्ख तुम चतर सियाने तू सर्व कला का ज्ञाता, माधव हम ऐसे तू ऐसा, हम पापी तुम पाप खंडन, निको ठाकुर देसा। तुम सब साजे पातशाह, सारे जीव तुसी साजे हुए है, साज के फिर सबना नू सब कुछ दिता, इन्हों नवाजिया भी है पातशाह। तुम सब साजे साज नवाजे, जियो पिंड दे प्राणा, निर्गुणियारे गुण नहीं कोई। हे पातशाह मैं निर्गुणियारे विच कोई गुण नहीं, तुम दान देहो मेहरवाना, तुम निदान अटल सुल्तान, जीय जंत सब जाचै, कहो नानक हम इह हवाला, राख संतन कै पातशाह। पातशाह जिथे तेरे नाम जपण वाले बैठदे है ना, असानू उत्थे रख कृपा करके, असी बहुता टाइम उत्थे रह सकीए, पातशाह असी उत्थे बैठिया करिए, असी उत्थे संगत कर सकीए। हम इह हवाला, हवाला दा अर्थ है हाल, महाराज साडा तो इस तरह का हाल है, माड़ा हाल है। तू कृपा करके पातशाह जी कहो नानक हम यह हवाला, राख संतन कै पाछ, कर मेहरमत साईं, कृपा कीजै सा मत दीजै, आठ पहर तुद त्याई। पातशाह जी कृपा करके ऐसी मत बख्शिश कर देवो सानू, असी अठे पहर आप जी का जाप करते रहिए, विसर नाही दातार अपना नाम देहो, गुण गावां दिन रात, नानक चाओ एहो। पातशाह जीओ तुम करहो दया मेरे साईं, ऐसी मत दीजै मेरे ठाकुर, सदा सदा तुद ते आई। इस तरह की समझ बख्श दिओ, आप नू सदा सदा ही असीं याद करदे रहिए। संत रूप विच ये श्री मुख वाक है, चार इस दे पदे ने। सतगुरु महाराज अगे फरमान कर रहे ने, गर्बना कीजै रेण हो वीजै, तांगत जीअरे तेरी। हे जीअड़े, धरती ते आए हुए जीव, जदों महाराज पातशाह जी सारियां आत्मा ते रूहां तू जीवां नू इउं देखदे, ते पातशाह देखदे कि मनुख भी एक जीव ही है धरती ते आया होया, ते पातशाह कहिंदे तू गर्व ना कर, हंकार ना कर। जैसे भादों खूंब राज तू तिसते खरी उतावली, तू काए गर्भ हे बावली। खुंब बहुत लिशकदी है, हे मनुख तू भी बड़ा लिशकदा है, पर अगली पंक्ति पातशाह नाल ही कहिंदे उह खुंब नष्ट किन्ने समय दे विच विच हो जांदी, उहदी कदे उम्र परखी है। जैसे भादों खूंब राज, बरसातां विच निकली हुई खुंब बहुत सुंदर है, चमक रही है, पर उसकी अठ पहर भी आरजा नहीं, उस तो बाद काली होनी शुरू हो जाती है। पातशाह कहिंदे तू तिसते खरी उतावली, तू उहदे तों काला है, तू उहदे तों भी जल्दी नष्ट होण वाला है। इसलिए गर्भ न कीजै, हंकार न कर, रेण हो वीजै, धूड़ी बन जा साध संगत दी, तां गत जी अरे तेरी। हे जीव, तां तेरी गति होएगी, तां तेरा भला होएगा। सब उपर नानक का ठाकुर, मैं जेही कण चेरी राम। सब देवी देवत्यां तो उच्चा है जो मालक अकाल पुरख एक ओ अंकार है। मैं जेही कण चेरी राम, सेवक कहिंदा मेरे वर्गे तां अनेकां ही चेले ने उस परमात्मा दे, अनेकां ही सेवक हन। दूसरा पदा है, तुम गौहर अत गहर गंभीरा, तुम पिर हम बहुरिया राम। हे मेरे मालक जी, तुसी अति गहरे जी, ताडी गहराई मापी नहीं जा सकती। मैं तो एक तनक, एक घा दी तिण तो भी सूखम जिहा निक्का जिहा जीव हाँ। तुम वड्डे वड्डे वड ऊचे, हाँ इतनीक लहरिया राम। पातशाह जी, मैं कुछ अपने लफजां नाल वड्डा दसण की कोशिश करा, पर तुसी उस तो भी वड्डे जी, वड्डा साहिब, ऊचा थाओ, ऊचे उपर, ऊचा नाओ, एवड ऊचा हो वै कोए, तिस ऊचे कौ जाने सोए। जे कोई रब जिड्डा होएगा, वो ही संपूर्ण रूप विच रब नू जान सकेगा, कथन कर सकेगा, इसलिए उस जिड्डा है कोई नहीं। वड्डा साहिब ऊचा थाओ, ऊचे उपर ऊचा नाओ, एवड ऊचा हो वै कोए, तिस ऊचे कौ जाने सोए। पातशाह कहिंदे तुम वड्डे वड्डे वड ऊचे, ਹਾਂ ਇਤਨੀਕ ਲਹਰੀਆ ਰਾਮ, ਹਾਂ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ। ਹੇ ਮੇਰੇ ਮਾਲਕ ਜੀ, ਮੈਂ ਤਾਂ ਕੁਛ ਵੀ ਨਹੀਂ ਹਾਂ, ਹਾਂ ਕਿਛ ਨਾਹੀ, ਮੈਂ ਕੁਛ ਨਹੀਂ ਹਾਂ। ਹੇ ਪਾਤਸ਼ਾਹ ਜੀ, ਤੁਸੀਂ ਆਪ ਹੀ ਮੇਰੇ ਇਹਨਾਂ ਸਵਾਸਾਂ ਦੇ ਚੱਲਦਿਆਂ ਚੱਲਦਿਆਂ ਮੇਰੇ ਤੇ ਇੱਕ ਰਹਿਮਤ ਦੀ ਵਰਖਾ ਰੂਪ ਸਵੰਤੀ ਬੂੰਦ ਬਖਸ਼ਿਸ਼ ਕਰ ਦੇਵੋ। ਹੇ ਮੇਰੇ ਮਾਲਕ ਜੀ, ਭਗਤ ਸਦਨਾ ਜੀ ਉਹ ਬੇਨਤੀਆਂ ਕਰਦੇ ਕਰਦੇ ਇੱਕ ਵਾਰ ਮਾਲਕ ਅਕਾਲ ਪੁਰਖ ਨਾਲ ਜਿੱਦਾਂ ਪੁੱਤਰ ਪਿਤਾ ਨਾਲ ਜਿੱਦਾਂ ਕਰਦਾ ਇੱਦਾਂ ਕਰਨ ਲੱਗ ਗਏ। ਕਹਿੰਦੇ ਨ੍ਰਿਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ। ਪਾਤਸ਼ਾਹ, ਇੱਕ ਮੈਂ ਪ੍ਰਾਚੀਨ ਕਹਾਣੀ ਸੁਣਦਾ ਹੈ ਕਿ ਕੋਈ ਵਿਕਾਰੀ ਬੰਦਾ ਵਿਕਾਰ ਦੀ ਪੂਰਤੀ ਵਾਸਤੇ ਪਖੰਡੀ ਬਣ ਗਿਆ, ਪਰ ਤੁਸੀਂ ਉਸ ਪਖੰਡੀ ਨੂੰ ਵੀ ਸਵਾਰ ਦਿੱਤਾ ਸੀ, ਉਹਦਾ ਵੀ ਫਾਇਦਾ ਕਰ ਦਿੱਤਾ ਸੀ। ਕਾਮਾ ਰਥੀ ਸਵਾਰਥੀ ਵਾ ਕੀ ਪੈਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਮਹਾਰਾਜ, ਜੇ ਮੇਰੇ ਕਰਮ ਇਸ ਤਰ੍ਹਾਂ ਦੇ ਨਹੀਂ ਹਨ ਕਿ ਮੈਂ ਤੁਹਾਡੇ ਦਰਸ਼ਨ ਨਹੀਂ ਕਰਨ ਦੀ ਹਾਲੇ ਯੋਗਤਾ ਰੱਖਦਾ, ਤੇ ਮੇਰੇ ਉਹ ਕਰਮ ਤੁਸੀਂ ਨਾਸ ਕਰ ਦਿਓ ਜਿਹੜੇ ਮਾੜੇ ਨੇ, ਚੰਗੇ ਬਣਾ ਦਿਓ। ਤਵ ਗੁਣ ਕਹਾ ਜਗਤ ਗੁਰਾ, ਪਰ ਇਤਨਾ ਮਾਣ ਉਹ ਰੱਬ ਦੇ ਭਗਤੀ ਕਰ ਸਕਦੇ ਆ ਰੱਬ ਦੇ ਉੱਪਰ। ਜਿਹੜਾ ਪੁੱਤਰ ਪਹਿਲਾਂ ਬਣ ਜਾਏਗਾ ਫਿਰ ਹੀ ਉਹ ਪੁੱਤਰਾਂ ਵਾਂਗ ਜਿੱਦਾਂ ਕਰ ਸਕੇਗਾ ਪਿਤਾ ਦੇ ਨਾਲ। ਪਾਤਸ਼ਾਹ, ਭਗਤ ਸਦਨਾ ਜੀ ਕਹਿ ਰਹੇ, ਕਹਿੰਦੇ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਾਸੈ, ਤੇਰੀ ਸ਼ਰਨ ਹੈ ਸ਼ੇਰ ਦੀ ਤਰ੍ਹਾਂ ਤੇ ਹੇ ਮਾਲਕ ਜੀ ਇਹ ਕਰਮ ਹਨ ਗਿੱਦੜ ਦੀ ਤਰ੍ਹਾਂ, ਇਹ ਕਿਵੇਂ ਮੈਨੂੰ ਖਾ ਜਾਣਗੇ, ਮੈਂ ਤੇਰੀ ਸ਼ਰਨ ਵਿੱਚ ਹਾਂ। ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ। ਪਪੀਹਾ ਵਿਚਾਰਾ ਇੱਕ ਬੂੰਦ ਦੀ ਮੰਗ ਕਰ ਰਿਹਾ, ਉਹਦੀ ਪਿਆਸ ਤਾਂ ਇੱਕ ਬੂੰਦ ਨਾਲ ਲੱਥ ਜਾਣੀ ਹੈ। ਮੇਰੇ ਮਾਲਕ ਜੀ, ਤੇਰੀ ਇੱਕ ਰਹਿਮਤ ਦੀ ਇੱਕ ਦ੍ਰਿਸ਼ਟੀ ਦੀ ਲੋੜ ਹੈ, ਮੈਂ ਤਾਂ ਇੰਨੇ ਨਾਲ ਰੱਜ ਜਾਣਾ, ਪਰ ਜਦੋਂ ਪਪੀਹਾ ਮਾਰੀ ਜਾਏਗਾ ਉਸਨੂੰ ਸਮੁੰਦਰ ਮਿਲ ਜਾਏ ਉਹਦੇ ਕਿਸੇ ਕੰਮ ਨਹੀਂ ਆਉਣਾ, ਉਹਨੂੰ ਤਾਂ ਇੱਕ ਬੂੰਦ ਦੀ ਲੋੜ ਹੈ ਪਰ ਵਕਤ ਸਿਰ ਮਿਲ ਜਾਏ। ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ। ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਿਰਮਾਵਾਂ, ਬੂਡ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵਾਂ। ਮੈਂ ਨਾਹੀਂ ਕਿਛ ਹਾਂ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਭਗਤ ਸਦਨਾ ਜੀ ਕਹਿੰਦੇ ਮੇਰਾ ਇਹ ਮਾਲਕ ਹੈ ਕੁਛ ਨਹੀਂ, ਕੇਵਲ ਆਪਣੀ ਲੱਜਾ ਰੱਖ ਲੈ ਕਿ ਤੂੰ ਆਪਣਿਆਂ ਪਿਆਰਿਆਂ ਭਗਤਾਂ ਦੀ ਲੱਜਿਆ ਰੱਖਦਾ ਹੈ, ਆਪਣੇ ਸ਼ਰਨ ਪਿਆਂ ਨੂੰ ਬਖਸ਼ ਲੈਂਦਾ ਹੈ, ਆਪਣੇ ਬਿਰਧ ਦੀ ਪਾਲਣਾ ਕਰਦਿਆਂ ਮੈਨੂੰ ਬਖਸ਼ ਲੈ। ਭਗਤ ਸਦਨਾ ਜੀ ਬੇਨਤੀਆਂ ਕਰਦੇ ਇਸ ਪ੍ਰਕਾਰ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਦੀਆਂ ਪੰਕਤੀਆਂ ਦੇ ਰਾਹੀਂ ਫਰਮਾਨ ਕਰ ਰਹੇ ਨੇ, ਹਾਂ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ, ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ। ਅੰਮ੍ਰਿਤ ਵਰਗੀ ਦ੍ਰਿਸ਼ਟੀ ਪਾਤਸ਼ਾਹ ਜੀ ਤੁਸੀਂ ਬਖਸ਼ ਦਿਓ, ਮੈਂ ਉਸ ਦ੍ਰਿਸ਼ਟੀ ਦਾ ਸਦਕਾ ਜ਼ਿੰਦਗੀ ਜਿਉਵਾਂਗਾ। ਚਰਨ ਹੈ ਸਰਨੀ ਦਾਸ ਹੈ ਦਾਸੀ, ਮਨ ਮੌਲੈ ਤਨ ਹਰੀਆ। ਹੇ ਪਾਤਸ਼ਾਹ ਜੀ, ਜੋ ਤੁਹਾਡੇ ਚਰਨਾਂ ਦਾ ਦਾਸ ਬਣ ਗਿਆ, ਤੁਹਾਡੇ ਦਾਸਾਂ ਦਾ ਵੀ ਦਾਸ ਬਣ ਗਿਆ, ਤੁਸੀਂ ਮਹਾਰਾਜ ਅੰਮ੍ਰਿਤ ਦੀ ਦ੍ਰਿਸ਼ਟੀ ਉਸਤੇ ਬਖਸ਼ ਦੇ ਜੇ, ਉਹਦਾ ਮਨ ਮੌਲੈ, ਮਨ ਖਿੜ ਜਾਂਦਾ, ਤਨ ਹਰੀਆ, ਤਨ ਤੰਦਰੁਸਤ ਹੋ ਜਾਂਦਾ। ਨਾਨਕ ਠਾਕੁਰ ਸਰਬ ਸਮਾਨ ਆਪਨ ਭਾਵਨ ਕਰੀਆ। ਪਾਤਸ਼ਾਹ ਕਹਿੰਦੇ ਉਹ ਮਾਲਕ ਸਭਨਾਂ ਥਾਵਾਂ ਤੇ ਸਮਾਇਆ ਹੋਇਆ ਹੈ, ਆਪਨ ਭਾਵਨ ਕਰੀਆ, ਆਪਣੀ ਭਾਵਨਾ ਜੋ ਉਸਨੂੰ ਭਾਵਦਾ ਹੈ ਉਹ ਕਰਦਾ ਹੈ। ਤੁਝ ਉੱਪਰ ਮੇਰਾ ਹੈ ਮਾਣ, ਤੂੰ ਹੈ ਮੇਰਾ ਤਾਣਾ ਰਾਮ। ਸੇਵਕ ਕਹਿੰਦਾ ਪਾਤਸ਼ਾਹ ਜੀ, ਤੇਰੇ ਉੱਪਰ ਮੈਨੂੰ ਮਾਣ ਹੈ ਤੇ ਤੇਰੇ ਉੱਪਰ ਹੀ ਮੈਨੂੰ ਤਾਣ ਹੈ। ਜਿਸ ਜਿਸ ਦੇ ਕੋਈ ਲੜ ਲੱਗਾ ਹੋਵੇ, ਜਿਸ ਨੂੰ ਆਪਣਾ ਮਾਲਕ ਬਣਾਇਆ ਹੋਵੇ, ਉਹਦੇ ਉੱਪਰ ਮਾਣ ਹੋਇਆ ਕਰਦਾ। ਇੱਕ ਨਿੱਕਾ ਜਿਹਾ ਪ੍ਰਮਾਣ ਯਾਦ ਆ ਗਿਆ, ਪੇਸ਼ ਕਰ ਦੇਵਾਂ। ਇੱਕ ਅਦੀਬ ਨੇ ਬੜੀਆਂ ਦੋ ਸੁੰਦਰ ਲਾਈਨਾਂ ਲਿਖੀਆਂ, ਉਹ ਕਹਿੰਦਾ ਇੱਕ ਬੇਗਮ ਤੀਸਰੀ ਮੰਜ਼ਿਲ ਤੇ ਚੜੀ ਹੋਈ ਪਾਨ ਚਬਾ ਰਹੀ ਹੈ ਤੇ ਥੱਲੇ ਨੂੰ ਉਹਨੇ ਥੁੱਕ ਦਿੱਤਾ। ਥੱਲਿਓ ਦੀ ਇੱਕ ਰੱਬ ਦਾ ਪਿਆਰਾ ਪੀਰ ਲੰਘ ਰਿਹਾ ਸੀ, ਪ੍ਰਭੂ ਦਾ ਪਿਆਰਾ। ਤੋ ਉਸ ਪੀਰ ਨੇ ਰੁਕ ਕੇ ਤੇ ਉੱਪਰ ਨੂੰ ਨਿਗਾਹ ਭਰ ਕੇ ਕੁਝ ਸਕਿੰਟ ਦੇਖਿਆ ਤੇ ਅੱਗੇ ਤੁਰ ਗਿਆ। ਬੇਗਮ ਜੋ ਹੰਕਾਰ ਵਿੱਚ ਮੱਤੀ ਹੋਈ ਸੀ ਉਹ ਇਤਨਾ ਵੀ ਨਾ ਸਹਿਣ ਕਰ ਸਕੀ, ਆਪਣੇ ਪਤੀ ਨੂੰ ਕਹਿੰਦੀ ਇਹ ਜਾਂਦਾ ਹੋਇਆ ਫਕੀਰ ਇਹਦੀ ਕੀ ਜ਼ੁਰਤ ਹੈ, ਮੈਂ ਬੇਸ਼ੱਕ ਇਹਦੇ ਉੱਤੇ ਥੁੱਕ ਦਿੱਤਾ, ਇਹਦੀ ਜ਼ੁਰਤ ਕੀ ਹੈ ਕਿ ਮੈਨੂੰ ਅੱਖਾਂ ਕੱਢ ਕੇ ਤੇ ਡਰਾਉਣ ਦੀ ਕੋਸ਼ਿਸ਼ ਕਰੇ ਜਾਂ ਇਹਦੀ ਸਾਰ ਲੈ। ਉਹ ਉੱਪਰੋਂ ਡੰਡਾ ਲੈ ਕੇ ਉਤਰਿਆ ਤੇ ਉਸ ਫਕੀਰ ਦੇ ਪਿੱਛੇ ਜਾ ਕੇ ਉਸ ਦੇ ਸਿਰ ਦੇ ਵਿੱਚ ਇੱਕ ਡੰਡਾ ਲਗਾਇਆ ਤੇ ਵਾਪਸ ਮੁੜਾਇਆ। ਜਦ ਉਹ ਫਿਰ ਆਪਣੀਆਂ ਪੌੜੀਆਂ ਚੜ੍ਹਨ ਲੱਗਾ, ਅੱਧਕ ਵਿੱਚ ਜਾ ਕੇ ਐਸਾ ਉਹਦਾ ਪੈਰ ਫਿਸਲਿਆ, ਉੱਪਰੋਂ ਰਿੜਦਾ ਥੱਲੇ ਆਇਆ, ਸੱਟ ਕੇ ਕਸੂਤੀ ਲੱਗ ਕੇ ਥੱਲੇ ਆਉਂਦਿਆਂ ਤੱਕ ਉਹ ਮਰ ਗਿਆ। ਬੇਗਮ ਉੱਤੋਂ ਥੱਲੇ ਉਤਰੀ ਹੈ, ਵੇਖ ਕੇ ਰੋਣ ਲੱਗ ਗਈ ਹੈ। ਉਹ ਫਕੀਰ ਦੇ ਪਿੱਛੇ ਜਾ ਕੇ ਕਹਿੰਦੀ ਹੈ ਕਿ ਤੁਸੀਂ ਕਿਰਪਾ ਕਰਕੇ ਮੇਰਾ ਪਤੀ ਰਾਜੀ ਕਰ ਦਿਓ, ਜਿਉਂਦਾ ਕਰ ਦਿਓ, ਤੁਹਾਨੂੰ ਉਹਨੇ ਸੱਟ ਲਾਈ ਸੀ ਇਸ ਕਰਕੇ ਉਹਦੇ ਵੀ ਸੱਟ ਲੱਗ ਗਈ। ਉਹ ਕਹਿੰਦਾ ਉਸ ਅਦੀਬ ਨੇ ਫਿਰ ਇਸ ਨੂੰ ਤੁਕਬੰਦੀ ਦੇ ਵਿੱਚ ਲਿਖਿਆ। ਉਹ ਕਹਿੰਦਾ ਤੇਰੇ ਮਾਲਕ ਕੋ ਤੇਰੀ ਖਰਾਇਤ ਜ਼ਰੂਰ ਥੀ, ਮੇਰੇ ਵੀ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਵੀ ਮਾਲਕ ਸੀ ਤੇ ਯਾਦ ਰੱਖ ਮੇਰਾ ਵੀ ਕੋਈ ਮਾਲਕ ਸੀਗਾ। ਤੇਰੇ ਮਾਲਕ ਕੋ ਤੇਰੀ ਖਰਾਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਉਹ ਇੱਕ ਸੱਟਾ ਲਗਾ ਕੇ ਮੁੜ ਗਿਆ, ਤਦੋਂ ਮੇਰੇ ਵੀ ਮਾਲਕ ਨੂੰ ਖਿਆਲ ਆ ਗਿਆ। ਤੇਰਾ ਮਾਲਕ ਆਇਆ ਉਹ ਇੱਕ ਡੰਡਾ ਲਗਾ ਕੇ ਚਲਾ ਗਿਆ, ਫਿਰ ਮੇਰਾ ਮਾਲਕ ਆਇਆ ਉਹ ਲੇਖਾ ਚੁਕਾ ਕੇ ਚਲਾ ਗਿਆ। ਤੇਰਾ ਮਾਲਕ ਆਇਆ ਉਹ ਇੱਕ ਡੰਡਾ ਲਗਾ ਕੇ ਚਲਾ ਗਿਆ, ਫਿਰ ਮੇਰਾ ਮਾਲਕ ਆਇਆ ਉਹ ਲੇਖਾ ਚੁਕਾ ਕੇ ਚਲਾ ਗਿਆ। ਐ ਬੇਗਮ ਤੈਨੂੰ ਤੇਰੇ ਮਾਲਕ ਤੇ ਮਾਣ ਸੀ ਤੇ ਮੈਨੂੰ ਵੀ ਮੇਰੇ ਮਾਲਕ ਤੇ ਮਾਣ ਸੀ, ਮੇਰਾ ਵੀ ਕੋਈ ਮਾਲਕ ਹੈਗਾ ਜਿਹਦੀ ਯਾਦ ਵਿੱਚ ਮੈਂ ਦਿਨ ਰਾਤ ਮੈਂ ਵੀ ਜ਼ਿੰਦਗੀ ਬਤੀਤ ਕਰਦਾ। ਮਾਣ ਮਾਣ ਕਰੋ ਤੁਦ ਉਪਰੇ, ਮੇਰੇ ਸਤਿਗੁਰ ਪੂਰੇ ਹਮ ਅਪਰਾਧੀ ਸਦ ਭੂਲ ਤੇ। ਹੇ ਮੇਰੇ ਪਾਤਸ਼ਾਹ ਮਹਾਰਾਜ, ਮੈਂ ਤੇਰੇ ਤੇ ਮਾਣ ਕਰਦਾ ਹੈ। ਸਮਾਂ ਪੂਰਾ ਹੋ ਗਿਆ, ਤੋ ਬਾਕੀ ਅਰਥ ਸੰਖੇਪ ਰੂਪ ਵਿੱਚ ਕਰਕੇ ਫਤਿਹ ਬੁਲਾਣੀ ਹੈ। ਤੁਝ ਉਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ, ਸੁਰਤ ਮਤ ਚਿਤਰਾਈ ਤੇਰੀ, ਤੂੰ ਜਾਣਾ ਇਹ ਜਾਣਾ ਰਾਮ। ਪਾਤਸ਼ਾਹ ਜੀ ਜੋ ਸੁਰਤੀ ਬਖਸ਼ੀ ਹੈ, ਮਤ ਬਖਸ਼ੀ ਹੈ, ਚਿਤਰਾਈ ਬਖਸ਼ੀ ਹੈ, ਇਹ ਅਕਾਲ ਪੁਰਖ ਜੀ ਤੁਸੀਂ ਬਖਸ਼ੀ, ਤੁਹਾਡੀ ਦਿੱਤੀ ਹੋਈ ਮਿਲੀ ਹੈ। ਸੋਈ ਜਾਣੈ ਸੋਈ ਪਛਾਣੈ, ਜਾ ਕਉ ਨਦਰ ਸਿਰੰਦੇ। ਸਿਰੰਦੇ ਸਿਰਜਣਹਾਰ ਪਰਮਾਤਮਾ ਦਾ ਨਾਮ ਹੈ। ਜਿਸ ਦੇ ਉੱਤੇ ਸਿਰਜਣਹਾਰ ਪਰਮਾਤਮਾ ਦੀ ਨਦਰ ਹੋ ਜਾਵੇ, ਅਸਲ ਵਿੱਚ ਸੱਚਿਆਈ ਨੂੰ ਹਕੀਕਤ ਨੂੰ ਉਹੀ ਸੋਈ ਜਾਣੈ ਸੋਈ ਪਛਾਣੈ, ਉਹੀ ਪਛਾਣਦਾ ਤੇ ਸਮਝਦਾ। ਮਨ ਮੁਖ ਭੁੱਲੀ ਬਹੁਤੀ ਰਾਹੀਂ, ਫਾਥੀ ਮਾਇਆ ਫੰਦੇ। ਜਿਸ ਦੀ ਬਿਰਤੀ ਮਨਮੁਖਾਂ ਵਾਲੀ ਹੈ, ਪਾਤਸ਼ਾਹ ਕਹਿੰਦੇ ਨੇ ਉਹਦੀ ਭੁੱਲੀ ਹੋਈ ਬਿਰਤੀ ਬਹੁਤਿਆਂ ਰਸਤਿਆਂ ਵਿੱਚ ਜਾ ਕੇ ਫਾਹੀ ਜਾਂਦੀ ਹੈ, ਫਸ ਜਾਂਦੀ ਹੈ। ਠਾਕੁਰ ਪਾਣੀ ਸਾ ਗੁਣਵੰਤੀ, ਤਿੰਨ ਹੀ ਸਭ ਰੰਗ ਮਾਣਾ। ਪਰੰਤੂ ਜਿਸ ਦੀ ਬਿਰਤੀ ਅਕਾਲ ਪੁਰਖ ਨੂੰ ਭਾ ਗਈ ਹੈ, ਉਹ ਗੁਣਾਂ ਵਾਲੀ ਬਿਰਤੀ ਬਣ ਗਈ ਹੈ, ਉਹਨੇ ਹੀ ਅਸਲ ਵਿੱਚ ਮਾਲਕ ਦੇ ਬਖਸ਼ੇ ਸਾਰੇ ਰੰਗ ਜਿਹੜੇ ਨੇ ਮਾਣੇ ਨੇ, ਉਹਨਾਂ ਦਾ ਆਨੰਦ ਮਾਣੇ। ਨਾਨਕ ਕੀ ਧਰ ਤੂੰ ਹੈ ਠਾਕੁਰ, ਤੂੰ ਨਾਨਕ ਕਾ ਮਾਣਾ। ਹੇ ਠਾਕੁਰ ਮਾਲਕ ਜੀ, ਤੂੰ ਆਪਣਿਆਂ ਸੇਵਕਾਂ ਦਾ ਧਰ ਆਸਰਾ ਹੈ ਤੇ ਤੇਰੇ ਤੇ ਤੇਰੇ ਸੇਵਕਾਂ ਨੂੰ ਮਾਣ ਹੈ। ਹਉ ਵਾਰੀ ਵੰਜਾਂ ਕੁੱਲੀ ਵੰਜਾਂ, ਤੂੰ ਪਰਬਤ ਮੇਰਾ ਉਲਾ ਰਾਮ। ਚੌਥਾ ਪਦਾ ਹੈ, ਪਾਤਸ਼ਾਹ ਫਰਮਾਉਂਦੇ ਨੇ ਸੇਵਕ ਸ਼ੁਕਰਾਨੇ ਵਿੱਚ ਆ ਗਿਆ ਤੇ ਉਹ ਕਹਿੰਦਾ ਹੇ ਮੇਰੇ ਪਾਤਸ਼ਾਹ, ਜਦੋਂ ਮੈਂ ਕਿਸੇ ਵੀ ਆਫਤ ਤੋਂ ਬਚਣਾ ਹੈ, ਕਿਸੇ ਵੀ ਦੁਸ਼ਮਣ ਤੋਂ ਬਚਣਾ ਹੈ, ਜਾਂ ਮੈਂ ਜਮਾਂ ਤੋਂ ਬਚਣਾ ਹੈ, ਤੇ ਮਹਾਰਾਜ ਮੈਨੂੰ ਤੇਰਾ ਹੀ ਓਲਾ, ਮੈਂ ਤੇਰੇ ਨਾਮ ਦੇ ਓਲੇ ਹੋ ਜਾਣਾ ਹੈ, ਤੇਰਾ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ, ਤੇਰੇ ਨਾਮ ਦੀ ਹੱਦ ਨੂੰ ਲੰਘ ਕੇ ਕੋਈ ਵੀ ਸੰਤਾਪ ਮੇਰੇ ਤੱਕ ਪਹੁੰਚ ਨਹੀਂ ਸਕਦਾ। ਇਸ ਵਾਸਤੇ ਤੂੰ ਪਰਬਤ ਮੇਰਾ ਓਲਾ ਰਾਮ, ਹਉ ਬਲ ਜਾਈ ਲੱਖ 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 ਬਰੀਆ, ਜਿਨ ਭ੍ਰਮ ਪਰਦਾ ਖੁੱਲਾ ਰਾਮ। ਮੈਂ ਆਪਣੇ ਸਤਿਗੁਰਾਂ ਤੋਂ ਲੱਖਾਂ ਲੱਖਾਂ ਵਾਰ ਬਲਹਾਰ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਭਰਮ ਦਾ ਪਰਦਾ ਖੋਲ੍ਹ ਦਿੱਤਾ ਹੈ, ਮੈਨੂੰ ਸਚਿਆਈ ਸਮਝਾ ਦਿੱਤੀ ਹੈ। ਮਿਟੇ ਅੰਧਾਰੇ ਤਜੇ ਬੇਕਾਰੇ, ਠਾਕੁਰ ਸਿਉ ਮਨ ਮਾਨਾ। ਗੁਰੂ ਦੀ ਸਿੱਖਿਆ ਦੇ ਦੁਆਰਾ ਰੱਬ ਦੇ ਤਾਈਂ ਜਦੋਂ ਸੇਵਕ ਦਾ ਮਨ ਮੰਨ ਗਿਆ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਾਉ ਹਰ ਜਾਣਿਆ। ਪਾਤਸ਼ਾਹ ਕਹਿੰਦੇ ਤਦੋਂ ਫਿਰ ਮਿਟੇ ਅੰਧਾਰੇ, ਹਨੇਰੇ ਜਿਹੜੇ ਸਨ ਉਹ ਮਿਟ ਗਏ, ਜ਼ਿੰਦਗੀ ਵਿੱਚ ਰੌਸ਼ਨੀ ਹੋ ਗਈ। ਤਜੇ ਬੇਕਾਰੇ, ਜਦ ਫਿਰ ਚਾਨਣ ਹੋ ਗਿਆ, ਫਿਰ ਮਨੁੱਖ ਰੌਸ਼ਨੀ ਵਿੱਚ ਤਾਂ ਕਦੇ ਸੱਪ ਦੇ ਉੱਪਰ ਪੈਰ ਨਹੀਂ ਰੱਖੇਗਾ, ਰੌਸ਼ਨੀ ਵਿੱਚ ਤਾਂ ਕਦੇ ਖੂਹ ਦੇ ਵਿੱਚ ਕਦਮ ਨਹੀਂ ਟਿਕਾਏਗਾ। ਫਿਰ ਜਦ ਅੰਧੇਰਾ ਚੱਕ ਦਿੱਤਾ ਹੈ ਗੁਰਾਂ ਨੇ ਕਿਰਪਾ ਕਰਕੇ, ਫਿਰ ਤਜੇ ਬੇਕਾਰੇ, ਨੁਕਸਾਨਦਾਇਕ ਗਤੀਵਿਧੀਆਂ ਜਿਹੜੀਆਂ ਉਹ ਸੇਵਕ ਨੇ ਤਿਆਗ ਦਿੱਤੀਆਂ ਹਨ। ਠਾਕੁਰ ਸਿਉ ਮਨ ਮਾਨਾ, ਪ੍ਰਭ ਜੀ ਭਾਣੀ ਭਈ ਨਿਕਾਣੀ, ਸਫਲ ਜਨਮ ਪਰਵਾਨਾ। ਉਹ ਬਿਰਤੀ ਪ੍ਰਭੂ ਨੂੰ ਭਾ ਗਈ ਹੈ, ਫਿਰ ਉਸ ਨੂੰ ਸੰਸਾਰ ਦੀ ਕੋਈ ਕਾਨਕ ਨੌਡ ਨਹੀਂ ਰਹਿ ਗਈ, ਉਹਦਾ ਜਨਮ ਪ੍ਰਵਾਨ ਹੋ ਗਿਆ ਔਰ ਸਫਲ ਹੋ ਗਿਆ। ਭਈ ਅਮੋਲੀ ਪਾਰਾ ਤੋਲੀ, ਮੁਕਤ ਜੁਗਤ ਦਰ ਖੁੱਲਾ। ਉਹ ਰੂਹ, ਉਹ ਆਤਮਾ, ਉਹ ਬਿਰਤੀ ਹੁਣ ਬੇਕੀਮਤੀ ਹੋ ਗਈ, ਉਸਦਾ ਕੋਈ ਮੁੱਲ ਨਹੀਂ ਦੱਸ ਸਕਦਾ। ਭਾਰਾ ਤੋਲੀ, ਉਹਨੂੰ ਕੋਈ ਤੁਲਣਾ ਕਰਕੇ ਦੇਖਣ ਦੀ ਕੋਸ਼ਿਸ਼ ਕਰੇ, ਉਤਨੀ ਭਾਰੀ ਹੈ, ਉਹਦੇ ਨਾਲ ਤੋਲਣ ਲਈ ਕੋਈ ਵੱਟਾ ਹੀ ਨਹੀਂ ਮਿਲੇਗਾ। ਉਹਦੀ ਕੀਮਤ ਇਤਨੀ ਵੱਧ ਗਈ ਹੈ, ਕਿਉਂ ਵੱਧ ਗਈ ਹੈ? ਮੁਕਤ ਜੁਗਤ ਦਰ ਖੁੱਲਾ, ਗੁਰੂ ਪਾਤਸ਼ਾਹ ਨੇ ਉਹਦੇ ਲਈ ਮੁਕਤੀ ਵਾਲਾ ਦੁਆਰ ਹੀ ਖੋਲ੍ਹ ਦਿੱਤਾ, ਹੁਣ ਉਹ ਸੱਚਖੰਡ ਵਿੱਚ ਪਹੁੰਚਣ ਦਾ ਅਧਿਕਾਰੀ ਬਣ ਗਿਆ, ਇਸ ਲਈ ਉਹਦੀ ਕੀਮਤ ਵੱਧ ਗਈ ਹੈ। ਕਹੋ ਨਾਨਕ ਹਉ ਨਿਰਭਉ ਹੋਈ, ਸੋ ਪ੍ਰਭ ਮੇਰਾ ਉਲਾ। ਸੰਪੂਰਨਤਾ ਕਰਦੇ ਹੋਏ ਪੰਚਮ ਪਿਤਾ ਜੀ ਫਰਮਾਉਂਦੇ ਨੇ ਕਿ ਉਹ ਸੇਵਕ ਨਿਰਭਉ ਹੋ ਗਿਆ ਹੈ, ਇਸ ਜਗਤ ਵਿੱਚ ਵੀ ਔਰ ਪਰਲੋਕ ਵਿੱਚ ਵੀ ਜਮਾਂ ਦੇ ਡਰ ਤੋਂ ਨਿਰਭਉ ਹੋ ਗਿਆ, ਕਿਉਂਕਿ ਸੋ ਪ੍ਰਭ ਮੇਰਾ ਉਲਾ। ਉਹਨੂੰ ਇਹ ਹੁਣ ਫਖਰ ਹੋ ਗਿਆ ਕਿ ਹੁਣ ਤਾਂ ਮੇਰੇ ਬਚਾਅ ਦੇ ਵਾਸਤੇ ਮੇਰਾ ਪ੍ਰਭੂ ਮੇਰਾ ਉਲਾ ਬਣ ਕੇ, ਪਰਬਤ ਬਣ ਕੇ ਹੁਣ ਮੌਜੂਦ ਖੜਾ ਹੋ ਗਿਆ, ਮੇਰੀ ਰੱਖਿਆ ਕਰਨ ਲੱਗ ਗਿਆ। ਇਹ ਪਵਿੱਤਰ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ ਮੌਕੇ 'ਤੇ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਲਈ ਸਮਤ ਬਖਸ਼ਿਸ਼ ਕਰਨੀ। ਆਪ ਸਰਬੱਤ ਸੰਗਤ ਦਾ ਧੰਨਵਾਦ ਸਭਨਾਂ ਨੂੰ, ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।